ਦੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ।
ਹਾਂ ਪ੍ਰਭਾਤੇ ਜਦ ਤੈਨੂੰ ਪਹਿਲਾਂ ਗਿਆਨ ਹੁੰਦਾ ਨਾ ਪ੍ਰਭਾਤ ਉਦੋਂ ਹੁੰਦੀ ਹੈ ਸੂਰਜ ਜਦੋਂ ਨਿਕਲਿਆ ਨੀ ਚਾਨਣ ਹੋ ਜਾਂਦਾ ਰਾਤ ਵੀ ਨਹੀਂ ਰਹਿੰਦੀ ਸੂਰਜ ਵੀ ਨਹੀਂ ਨਿਕਲਿਆ ਪ੍ਰਭਾਤ ਹੈ ਅੰਦਰ ਚਾਨਣ ਹੋ ਗਿਆ ਆਮ ਪਤਾ ਲੱਗ ਗਿਆ ਵੀ ਆਮ ਲੋਕ ਉਲਟ ਪਾਸੇ ਜਾ ਰਹੇ ਨੇ ਇੰਨਾ ਗਿਆਨ ਹੋ ਗਿਆ ਭਾਵੇਂ ਪੂਰਾ ਨਾਮ ਨਹੀਂ ਹੋਇਆ ਕਹੋ ਕੇ ਹੋ ਗਿਆ ਨੀ ਪਰ ਇੰਨਾ ਜ਼ਰੂਰ ਗਿਆਨ ਹੋ ਗਿਆ ਵੀ ਭੁਲੇਖਾ ਖਾਂਦਾ ਲੋਕਾਂ ਦਾ ਸਾਰਿਆਂ ਦਾ ਹੀ ਪ੍ਰਭਾਤੇ ਜਦੋਂ ਇਹ ਜੀ ਅਵਸਥਾ ਆ ਗਈ ਪ੍ਰਭਾਤ ਵਾਲੀ ਤੇਰੀ ਗਿਆਨ ਹੋ ਗਿਆ ਦੁਨੀਆ ਮਨ ਬੁੱਧੀ ਤੋਂ ਉੱਚਾ ਚੱਲ ਪਿਆ ਅੱਗੇ ਵਧਣ ਲੱਗ ਗਿਆ ਨਿਰਾਕਾਰੀ ਦੁਨੀਆ ਦੀ ਸਮਝ ਆਉਣ ਲੱਗ ਗਈ ਫਿਰ ਨਾਮ ਜਪ ਬੰਦਨਾ ਜੀ ਕਦੇ ਇੱਥੇ ਕਿ ਵੀ ਮੈਂ ਤਾਂ ਗਾਹ ਲੰਘ ਗਿਆ ਇਹੀ ਨਾਮ ਜਪਣ ਦਾ ਸਮਾਂ ਹੈ ਇੱਥੇ ਹੀ ਸ਼ਬਦ ਵਿਚਾਰ ਦਾ ਸਮਾਂ ਪ੍ਰਭਾਤੇ ਪ੍ਰਭ ਨਾਮ ਜਪ ਇਹ ਸਮਾਂ ਦਾ ਜਪਣ ਦਾ ਇੱਥੇ ਹੀ ਸ਼ੁਰੂ ਹੁੰਦਾ ਉਹ ਤੋਂ ਪਹਿਲਾਂ ਜਪਿਆ ਹੋਇਆ ਤਾਂ ਪ੍ਰਭਾਤ ਵਾਸਤੇ ਹੀ ਹੁੰਦਾ ਨਾਮ ਜਪ ਗੁਰ ਕੇ ਚਰਨ ਧਿਆਏ ਔਰ ਗੁਰ ਕੇ ਚਰਨਾਂ ਦਾ ਧਿਆਨ ਕਰ ਗੁਰ ਕੇ ਚਰਨ ਕੀ ਨੇ ਨਾਮ ਗੁਣ ਧਿਆਨ ਕਰ ਸਾਰੇ ਗੁਣ ਉਹ ਜਿਹੇ ਹੀ ਪੈਦਾ ਹੋ ਜਾਣ ਜਿਹੇ ਜੇ ਇੱਕ ਦੇ ਵਿੱਚ ਗੁਣ ਦੇ ਨਿਰਵੈਰ ਹੋ ਜਾ ਨਿਰਭਉ ਹੋ ਜਾ ਅਕਾਲ ਮੂਰਤ ਹੋ ਜਾ ਅਜੂਨੀ ਹੋ ਜਾ ਬਸ ਇੰਨਾ ਹੀ ਬਹੁਤ ਹੈ ਬਾਕੀ ਤੂੰ ਹੈਗਾ ਹੀ ਹੈ
ਪਰ ਇਸ ਗੱਲ ਦਾ ਕਾਫੀ ਭੁਲੇਖਾ ਰਹਿੰਦਾ ਕਿ ਸ਼ਾਇਰ ਇਹ ਗੱਲ ਕਹੀ ਹੋਈ ਹੈ ਜਦੋਂ ਸਵੇਰੇ ਸੂਰਜ ਚੜ੍ਹਨ ਦੇ ਸਮੇਂ ਦੀ ਗੱਲ ਹੈ ਜੀ
ਉਹ ਬਾਹਰ ਦਾ ਸੂਰਜ ਚੜ੍ਹੇ ਨਾ ਚੜ੍ਹੇ ਰੋਜ਼ ਚੜ੍ਹਦਾ ਪ੍ਰਭਾਤੇ ਕਰਦੇ ਹੀ ਨੇ ਕੀ ਮਿਲਿਆ ਕਿਸੇ ਨੂੰ ਅੰਦਰ ਚਾਨਣ ਹੋਇਆ ਨੀ ਪ੍ਰਭਾਤੇ ਬਾਹਰ ਵਾਲੀ ਕੀ ਕਰੂ ਬਾਹਰ ਦੀ ਸੇ ਚਾਨਣਾ ਦਿਲੇ ਹਰੀ ਰਾਤ ਉਹ ਦਿਲ ਚ ਪ੍ਰਭਾਤ ਹੋਵੇ ਅੰਦਰ ਪ੍ਰਭਾਤ ਹੋਵੇ ਫਿਰ ਗੱਲ ਬਣਦੀ ਸਮਝ ਆਉਣੀ ਹੈ ਵੀ ਹਾਂ ਅਰਥ ਭਾਸ਼ਾ ਫਰਕ ਸੀ ਗੁਰਬਾਣੀ ਦਾ ਅਸੀਂ ਭਾਸ਼ਾ ਸਮਝੀ ਦੀ ਤਾਂ ਕਰਕੇ ਅਰਥਾਂ ਤੋਂ ਅਨਰਥ ਹੋ ਗਏ ਇਹ ਪ੍ਰਭਾਤ ਹੀ ਹੈ
ਇਹ ਚਾਰ ਵਾਰ ਆਉਂਦਾ ਜੀ ਪ੍ਰਭਾਤੇ ਅੱਖਰ ਗੁਰਬਾਣੀ ਚ ਤੁਝੀ ਮਨ ਰਾਤੇ ਐਨਸ ਪ੍ਰਭਾਤੇ ਹਰ ਰਸਨਾ
ਜਪਣ ਦੀ ਗੱਲ ਆਈ ਹੈ ਪ੍ਰਭਾਤੇ
ਹਾਂਜੀ ਪ੍ਰਭਾਤੇ
ਪ੍ਰਭਾਤੇ ਤਾਰੇ ਕਿਸਨ ਪ੍ਰਭਾਤੇ ਤਾਰੇ ਕਿਸਨ ਆ ਜਿਹੜੇ ਛੋਟੇ ਛੋਟੇ ਗੁਰੂ ਨੇ ਨਾ ਇਹਨਾਂ ਦੀ ਰੋਸ਼ਨੀ ਥੱਲੇ ਲੱਗਣ ਲੱਗ ਜਾਂਦੀ ਹੈ ਤਾਰੇ ਨੀ ਦੀਦੇ ਪ੍ਰਭਾਤੇ ਤਾਰੇ ਕਿਸਨ
ਕਿਵੇਂ ਕਿਸੇ ਸ਼ਰੀਰ
ਸਾਰਿਆਂ ਦੀ ਬਣਾਵਤ ਖਤਮ ਹੋ ਜਾਂਦੀ ਹੈ ਦੇਵੀ ਦੇਵਤੇ ਸਭ ਤਾਰੇ ਹੀ ਨੇ
ਇੱਥੇ ਤਾਂ ਲਿਖਿਆ ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉਂ ਇਹ ਖਿਸੈ ਸ਼ਰੀਰ
ਹਾਂ ਇਹ ਸਰੀਰ ਖਿਸਦਾ ਜਿਵੇਂ ਤਾਰੇ ਨਹੀਂ ਰਹਿੰਦੇ ਅਲੋਪ ਹੋ ਜਾਂਦੇ ਨੇ ਸਰੀਰ ਵੀ ਤੇਰੇ ਨਾਲ ਅਲੋਪ ਹੋ ਜਾਣਾ ਹੈ
ਠੀਕ ਹੈ ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਹੇ ਕਬੀਰ
ਹਾਂ ਇਹ ਜਿਹੜੇ ਮਨ ਦਾ ਚਿੱਤ ਨੇ ਇਹ ਨੀ ਕਿਲੇ ਜਾਣੇ ਇਹ ਦੋਏ ਫੜੇ ਹੋਏ ਨੇ ਇਹਨਾਂ ਚ ਨੀ ਕੁਛ ਵੀ ਫਰਕ ਪੈਂਦਾ ਮਾਇਆ ਦਾ ਇਹ ਨੀ ਪੁਰਾਣੇ ਹੁੰਦੇ ਦੋਏ
ਇਹ ਸ਼ਲੋਕ ਚ ਬਾਹਰਲੀ ਪ੍ਰਭਾਤ ਦੀ ਗੱਲ ਹੋ ਰਹੀ ਹੈ
ਨਾ ਨਾ ਬਾਹਰਲੀ ਨਹੀਂ ਹੋ ਰਹੀ ਪੁੱਛਣ ਵਾਲੀ ਗੱਲ ਤਾਂ ਉਹੀ ਕਹਿੰਦਾ ਸਮਝਣ ਵਾਲੀ ਆ ਵੀ ਹੈ ਕਹਿੰਦਾ ਜੇ ਗਿਆਨ ਪੈਦਾ ਹੁੰਦਾ ਜਿਹੜੇ ਤਾਰੇ ਨੇ ਨਾ ਛੋਟੇ ਛੋਟੇ ਲੱਗਣ ਲੱਗ ਜਾਂਦੇ ਪ੍ਰਭਾਤੇ ਦਾ ਬਾਹਰ ਹੀ ਹੁੰਦਾ ਆਪਾਂ ਬਾਹਰ ਹੀ ਸਮਝਦੇ ਹਾਂ ਹੈ ਤਾਂ ਬਾਹਰਲੀ ਉਹ ਗੱਲ ਪ੍ਰਭਾਤ ਪਰ ਅੰਦਰ ਪ੍ਰਭਾਤ ਵੀ ਤਾਂ ਜਦ ਹੋਊ ਜੀ ਜਦ ਗਿਆਨ ਹੋਊਗਾ ਚਾਨਣ ਹੋਊਗਾ ਗੁਰ ਗਿਆਨ ਘੱਟ ਬਣਿਆ ਜਦ ਪ੍ਰਭਾਤ ਉਹਨੂੰ ਅਸੀਂ ਅੰਦਰ ਲਈ ਕਹਿੰਦੇ ਹਾਂ ਗੁਰਮੁਖੀ ਬੋਲੀ ਚ ਅਸੀਂ ਆਪਣੀ ਬੋਲੀ ਬਣਾਈ ਹੋਈ ਉਹਨਾਂ ਨੇ ਆਪਣੀ ਬਣਾਈ ਹੋਈ ਹੈ
ਨਹੀਂ ਪਰ ਇਹਦਾ ਅਰਥ ਕੀ ਕਰਾਂਗੇ ਫਿਰ ਕਬੀਰ ਪ੍ਰਭਾਤੇ ਤਾਰੇ ਕਿਸੈ ਤਿਉਂ ਇਹ ਖਿਸੈ ਸ਼ਰੀਰ
ਤਿਉਂ ਨਾਲ ਲੱਗ ਗਿਆ ਨਾ ਜਿਵੇਂ ਪ੍ਰਭਾਤੇ ਤਾਰੇ ਜਿਹੜੇ ਉਹਨਾਂ ਦੀ ਮੰਦ ਬੁੱਧੀ ਹੁੰਦੀ ਲਾਈਟ ਗਾਇਬ ਹੋ ਜਾਂਦੇ ਨੇ ਇਹ ਵੀ ਮਨ ਮੰਦ ਬੁੱਧਾ ਹੁੰਦਾ ਇਹਦਾ ਜਿਹੜਾ ਤਾਰ ਹੈ ਗਾਇਬ ਹੋ ਜਾਂਦਾ ਵਿੱਚ ਆਪਣੇ ਮੂਲ ਚ ਸਮਾ ਜਾਂਦਾ ਸੂਰਜ ਮੂਲ ਹੈ ਸੂਰਜ ਚ ਸਮਾ ਜਾਂਦੀ ਹੈ ਰੋਸ਼ਨੀ ਸਾਰਿਆਂ ਦੀ ਸੂਰਜ ਹੁੰਦਾ ਤਾਰੇ ਵੀ ਹੁੰਦੇ ਵਿੱਚ ਦੀਦੇ ਨਹੀਂ ਹੁੰਦੇ
ਇਹ ਦੋਏ ਅੱਖਰ ਨਾ ਖਿਸੈ ਇਹਦਾ ਕੀ ਮਤਲਬ ਬਣਦਾ ਫਿਰ
ਚਿੱਤਰ ਮਨ ਜਾਂਦੇ ਨੀ ਕਿਤੇ ਇਕੱਠੇ ਭਾਵੇਂ ਹੋ ਜਾਂਦੇ ਨੇ
ਸੋ ਗਹਿ ਰਹੇ ਹੋ ਕਬੀਰ
ਹਾਂ ਇਹ ਦੋਏ ਫੜੇ ਹੋਏ ਨੇ ਇਕੱਠੇ ਕਰੇ ਹੋਏ ਨੇ ਦੋਏ
ਅੱਛਾ ਜੀ ਜਦ ਥਾਂ ਇੱਕ ਨੀ ਹੋ ਜਾਂਦੇ ਜਦ ਥਾਂ ਇਹਨਾਂ ਨੇ ਐ ਰਹਿਣਗੇ ਹਾਂਜੀ ਠੀਕ ਹੈ ਜੀ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ
ਹਾਂ ਜੇ ਸੱਚੇ ਦਾ ਗੁਣ ਗਾਇਨ ਕਰੋਗੇ ਜਨਮ ਮਰਨ ਦਾ ਜਿਹੜਾ ਮੈਲ ਉਤਰ ਜਾਊਗਾ ਸੱਚੇ ਦੇ ਗੁਣ ਗਾਉਣ ਨਾਲ ਜਨਮ ਮਰਨ ਦਾ ਜਿਹੜਾ ਹੈ ਚੱਕਰ ਇਹਦੀ ਸਮਝ ਆ ਜੂਗੀ ਇਹਦੀ ਜਿਹੜੀ ਭਰਮ ਦੂਰ ਹੋ ਜੂਗਾ ਨਾਲ ਉਤਰ ਜੂਗੀ
ਠੀਕ ਹੈ ਜੀ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਸੱਚੇ ਦੇ ਗੁਣ ਗਾਉਣ ਨਾਲ ਜਨਮ ਮਰਨ ਦੀ ਮਲ ਉਤਰੇਗੀ, ਉਸ ਤੋਂ ਪਹਿਲਾਂ ਨਹੀਂ ਹੈ
ਜੀ। ਇਹਨਾਂ ਦਾ ਮਤਲਬ ਹੈ ਪਹਿਲਾਂ ਪਰਵਾਤੇ ਜਪੂਗਾ, ਜਪੂਗਾ ਫਿਰ ਗਾਹਾਂ ਫਿਰ ਗਾਊਗਾ ਤਾਂ ਕਿਆ ਦੇ ਜਾ ਜਪ ਲੂਗਾ, ਨਾ ਮਿਲ ਜੂਗਾ ਸਮਝ ਆ ਜੂਗੀ ਫਿਰ ਗਾਊ, ਫਿਰ ਜਨਮ ਮਰਨ ਦੀ ਮਹਿਲ ਉੱਤਰ।
ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ, ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ।
ਜਿਹੜੀ ਦੇਹੀ ਹੈ ਅੰਦਰਲੀ, ਅੰਧਾਰੀ ਹੈ ਤੇ ਹਨੇਰਾ ਹੈ, ਦੇਹੀ ਗੁਪਤ, ਦੇਹ ਅੰਧਾਰੀ ਅੰਧ ਸੁਜੀ, ਅੰਨੀ ਵੀ ਹੈ ਸੁਜੀ ਵੀ ਹੈ, ਖਾਲੀ ਹੈ, ਰੋਸ਼ਨੀ ਨਹੀਂ ਹੈ। ਨਾਮ ਵਿਹੂਣੀਆਂ, ਨਾਮ ਵਿਹੂੜੀਆਂ ਦੀ ਜਿਹੜੀ ਦੇਹੀ ਹੁੰਦੀ ਹੈ, ਅੰਨੀ ਅੰਦਰ ਖਾਲੀ ਹੁੰਦੀ ਹੈ, ਸੁਜੀ ਜਿਹਦੇ ਨਾਲ ਨਾਮ ਵਿਹੂੜੀਆਂ, ਨਾਮ ਵਿਹੂੜੀਆਂ ਦੀ ਦੇਹ ਹੈ ਜਿਹੜੀ ਇਹ ਜੀ ਹੁੰਦੀ, ਜੇ ਐਸੀ ਦੇਹ ਹੈ ਤਾਂ ਨਾਮ ਵਿਹੂੜੀ ਹੁੰਦੀ ਹੈ। ਦੇਹ ਅੰਧਾਰੀ ਅੰਧ ਸੁਜੀ, ਨੇਰੇ ਜੇ ਅਖਾਣਾ ਹੋਵੇ ਵੀ ਇੰਨਾ ਹੀ ਹੁੰਦਾ, ਕਿਹੜਾ ਦੀਦਾ ਨੇਰੇ ਚ, ਸੁਜੀ ਖਾਲੀ ਜੋ ਸੁਜੇ ਕਰ ਕਹੋ ਨਾਮ ਵਿਹੂੜੀ, ਕਿਉਂਕਿ ਨਾਮ ਤਾਂ ਵਿਹੂੜੀ ਹੈ, ਨਾਮ ਦਾ ਚੱਲ ਹੈ ਨੀ ਉੱਤਰ।
ਅੱਛਾ, ਕਿਤੇ ਐ ਤਾਂ ਨਹੀਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀ ਆ,
ਕੋਈ ਗੱਲ ਆ ਜਾਣੀ ਆ, ਅਰਚਾ ਕਰੋ ਉੱਥੇ ਹੀ ਆ ਜਾਣੀ ਆ। ਨਾਮ ਵਿਹੂੜੀਆਂ ਦੀ ਦੇਹ ਇਹ ਜੀ ਹੁੰਦੀ ਹੈ ਨਾ,
ਸੁਨੀ ਹੁੰਦੀ ਆ ਜੀ। ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ,
ਨਾਨਕ ਕਹਿੰਦਾ ਉਹਦਾ ਜਨਮ ਸਫਲ ਹੈ ਜਿਹਦੇ ਹਿਰਦੇ ਵਿੱਚ ਆਪ ਸੱਚ ਵਰਤ ਗਿਆ, ਵਰਸ ਗਿਆ, ਵਰਸ ਗਿਆ, ਜਿਹਦੇ ਸ਼ਬਦ ਗੁਰੂ ਪ੍ਰਗਟ ਹੋ ਗਿਆ। ਜੇ ਬੁੱਠਾ ਜਿੱਥੇ ਸਹਿਬਲ ਲਾਇਆ ਉਹ ਕਹਿੰਦੇ ਸੱਚ ਧਣੀ, ਕਿਸੇ ਦੇ ਅੰਦਰ ਵਰਤ ਗਿਆ ਉਹਦਾ ਜਨਮ ਸਫਲ ਹੈ।
ਠੀਕ ਹੈ ਜੀ। ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪਿਰੀ।
ਲੋਇਣ ਲੋਈ ਡਿੱਠ, ਅੱਖਾਂ ਨਾਲ ਦੇਖਿਆ ਮੈਂ, ਪਿਆਸ ਨਾ ਬੁੱਝੈ ਮੂੰਹ ਘਣੀ, ਮੇਰੀ ਇੰਨੀ ਪਿਆਸ ਹੈ ਬੁੱਝ ਨਹੀਂ ਰਹੀ, ਪਿਆਸ ਨਹੀਂ ਬੁੱਝ ਰਹੀ, ਦੇਖ ਰਹੀ ਹਾਂ ਮੈਂ ਲੋਇਣ ਅੱਖਾਂ ਨਾਲ, ਅੰਦਰਲੀ ਅੱਖ ਦੀ ਗੱਲ ਹੈ, ਕਿਉਂ ਪਿਆਸ ਜ਼ਿਆਦਾ ਅਜੇ ਰੱਜੀ ਦੀ ਉਹ, ਪਰ ਨਾਲ ਇਹ ਵੀ ਦੱਸਦਾ ਅੱਖਾਂ ਬਾਲ ਲੀਆਂ ਨੀ, ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਨੇ ਜਿਹਨਾਂ ਦੀ ਗੱਲ ਕਰਦਾ ਦਸੰਦ ਦੀ, ਜਿਹਨਾਂ ਨਾਲ ਮੈਂ ਆਪਣਾ ਪਿਰ ਦੇਖਿਆ, ਜਿਹਨਾਂ ਨਾਲ ਮੈਨੂੰ ਆਪਣਾ ਪਤੀ ਦਿਸ ਰਿਹਾ, ਉਹ ਅੱਖਾਂ ਹੋਰ ਨੇ, ਇਹ ਬਾਲ ਲੀ ਉਹਦੀ ਗੱਲ।
ਇਹਦਾ ਭਾਵ ਜਿੱਥੇ ਲੋਇਣ ਦੀ ਗੱਲ ਆਏਗੀ ਆਪਾਂ ਨੂੰ ਬਹੁਤ ਸਾਵਧਾਨ ਹੋ ਕੇ ਅਰਥ ਕਰਨੇ ਪੈਣਗੇ। ਹਾਂਜੀ, ਆਪਾਂ ਲੋਇਣ ਦੇ ਅਰਥ ਆਮ ਬਾਹਰਲੀਆਂ ਅੱਖਾਂ ਹੀ ਕਰਦੇ ਆ, ਤੇ ਇੱਥੇ ਪੰਜਵੀਂ ਪਾਤਸ਼ਾਹ ਨੇ ਦੱਸਿਆ ਵੀ ਲੋਇਣ ਉਹ ਹੈ ਜਿਹਨਾਂ ਨਾਲ ਆਪਣੇ ਪਿਰ ਨੂੰ,
ਜਿਹਦੇ ਨਾਲ ਮੇਰਾ ਪਤੀ ਮੈਨੂੰ ਦਿਸ ਰਿਹਾ, ਉਹ ਅੱਖਾਂ ਹੋਰ ਨੇ।
ਅੱਛਾ, ਦਿਸ ਰਿਹਾ ਕਿ ਦਿਖੇਗਾ?
ਨਹੀਂ, ਦਿਸਣ ਦੋ, ਦਿਸ ਰਿਹਾ ਹੈ।
ਠੀਕ ਹੈ, ਉਹ ਫਿਰ ਬੁੱਧੀ ਹੋ ਗਈ ਹੈ ਜੀ,
ਬੁੱਧੀ ਹੈ
ਜਿਹਨਾਂ ਡਿਸਣ ਦੋ ਮਾਂ, ਮਾਂ ਕੌਣ, ਇਹ ਮਨ ਕਹਿ ਰਿਹਾ ਜੀ,
ਮਾਂ ਮਾਂ ਮੇਰਾ।
ਅੱਛਾ, ਜਿਨ੍ਹਾਂ ਡਿਸਨ ਦੋ ਮਾਂ ਪਿਰੀ, ਮੇਰਾ ਆਪਣਾ ਪਿਰ। ਠੀਕ ਹੈ, ਇਹ ਲਹਿੰਦੀ ਬੋਲੀ ਹੈ ਜੀ। ਪੌੜੀ, ਜਿਨ ਜਨ ਗੁਰਮੁਖੀ ਸੇਵਿਆ ਤਿੰਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ।
ਜਿਨ ਜਨ ਗੁਰਮੁਖ ਸੇਵਿਆ, ਗੁਰਮੁਖੀ ਸੇਵਿਆ, ਜਿਹੜੇ ਗੁਰਮੁਖਾਂ ਨੇ, ਜਾਣਕਾਰਾਂ ਦੇ ਗਿਆਨਵਾਨ ਨੇ, ਜਦ ਤਾਂ ਉਹਦੇ ਜਾਣਕਾਰ ਗਿਆਨਵਾਨ ਗੁਰਮੁਖਾਂ ਨੇ ਸੇਵ ਲਿਆ, ਸੇਵਾ ਕਰ ਲਈ, ਸ਼ਬਦ ਦੀ ਕਮਾਈ ਸ਼ਬਦ ਸਮਝ ਲਿਆ, ਗੁਰਮਤਿ ਸਮਝ ਲਈ, ਗੁਰ ਕੀ ਸੇਵਾ ਸ਼ਬਦ ਵਿਚਾਰ ਕਰ ਲਈ, ਉਹਨਾਂ ਨੂੰ ਸਾਰੇ ਸੁੱਖ ਮਿਲ ਗਏ, ਸਭ ਸੁੱਖ ਪਾਈ, ਸਾਰੇ ਸੁੱਖ ਉਹਨਾਂ ਨੂੰ, ਉਹਨਾਂ ਦਾ ਮਨ ਸੁਖੀ ਹੋ ਗਿਆ। ਉਹ ਆਪ ਤਰਿਆ ਕੁਟੰਬ ਸਿਉ, ਆਪ ਤਰਿਆ ਕੁਟੰਬ ਸਿਉ, ਕੁਟੰਬ ਕੀ ਹੈ, ਜਿਵੇਂ ਆਪਾਂ ਸਿੱਖਾਂ ਜੁੜੇ ਹੋਏ ਗੁਰਮਤਿ ਨਾਲ ਡਾਇਰੈਕਟ, ਚਾਹੇ ਉਹ ਭਗਤ ਨੇ ਚਾਹੇ ਸਾਰੇ ਨੇ, ਉਹ ਇੱਕ ਕੁਟੰਬ ਹੈ। ਇਸਲਾਮ ਵਾਲਿਆਂ ਦਾ ਦੂਆ ਕੁਟੰਬ ਹੈ, ਉਹ ਵੀ ਆ ਕੇ ਕਰ ਸਕਦੇ ਨੇ, ਸਾਡੇ ਲੋਕ ਈਸਾਈ ਆ ਜਾਣ ਦੂਜੇ ਕੁਟੰਬ ਦੇ, ਉਹ ਵੀ ਕਰ ਸਕਦੇ, ਜਿੱਤ ਦੁਆਰੇ ਉਭਰੇ ਤੇ ਤੇ ਲਈ ਵਾਰ, ਬੋਧੀ ਆ ਜਾਣ ਉਹ ਵੀ ਕਰ ਸਕਦੇ ਨੇ, ਇੱਥੇ ਆ ਕੇ ਦੋ ਪਦਾਰਥ ਉਹਨਾਂ ਕੋਲ ਹੋਣਗੇ, ਦੋ ਗੁਰਬੱਚੇ ਵੀ ਮਿਲਣੇ ਨੇ। ਉਹ ਆਪਣੇ ਕੁਟੰਬ ਨਾਲ ਤਰਿਆ, ਸਭ ਜਗਤ ਤਰਾਈ, ਸਾਰਾ ਸੰਸਾਰ ਵੀ ਤਾਰਤਾ, ਦੂਜੇ ਕੁਟੰਬ ਵੀ ਤਾਰਤੇ, ਜੋ ਕਿ ਤਲਵੇ ਚਾਹੁੰਦਾ ਦੂਜੇ ਕੁਟੰਬ ਦਾ ਆਦਮੀ, ਵੈਲਕਮ, ਸਾਰੇ ਵੈਲਕਮ ਨੇ, ਆ ਜਾਓ ਜਹਾਜ਼ ਚ ਬਹਿ ਜਾਓ, ਕੋਈ ਕਿਰਾਇਆ ਨੀ।
ਉਨੀ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ, ਹੁਣ ਛੱਡੇ ਲਾਲਚ ਦੁਨੀ ਕੇ ਅੰਤਰ ਲਿਵਲਾਈ।
ਉਹ ਜਿਹੜਾ ਬੰਦਾ ਜਿਹਦੇ ਉੱਪਰ ਜੇਕਰ ਚੱਲਿਆ ਗੁਰਮੁਖ ਦਾ, ਜਿਹਨੇ ਸੇਵਿਆ, ਉਹਨੇ ਹਰਨਾਮਾ ਧਨ ਸੰਚਿਆ, ਉਹਨੇ ਹਰਨਾਮ ਧਨ ਇਕੱਠਾ ਕੀਤਾ, ਜਮਾ ਕੀਤਾ, ਸਮਝਿਆ, ਸਭ ਤਿਖਾ ਬਜਾਈ ਉਹਦੇ ਨਾਲ, ਆਪਣੀ ਤਿਖਾ ਅੰਦਰਲੀ ਸਭ ਬਜਾ ਲਈ। ਦੁਨੀਆਂ ਦਾ ਜਿਹੜਾ ਕੋਈ ਵੀ ਧਨ ਮਾਇਆ ਦੀ ਭੁੱਖ ਰਹੀ ਨੀ ਉਹਦੇ ਅੰਦਰ, ਉਹਦੀ ਛੱਡੇ ਲਾ ਲਈ ਦੁਨੀ ਕੇ, ਦੁਨੀ ਦੇ ਸਾਰੇ ਲਾ ਲਏ, ਦੁਨੀ ਦੇ ਲਾਲਚ ਕੀ ਨੇ, ਦੁਨੀਆਂ ਦੀਆਂ ਵਡਿਆਈਆਂ ਵੀ ਲਾਲਚ ਨੇ, ਸੰਸਾਰ ਦੇ ਬਹੁਤ ਸਾਰੇ ਲਾਲਚ ਨੇ, ਸਾਰੇ ਛੱਡਦੇ। ਦੁਨੀ ਕੇ ਅੰਤਰਲੇ ਬੁਲਾਈ, ਆਪਣੇ ਅੰਦਰ ਹੀ ਜੁੜਿਆ ਰਹਿੰਦਾ, ਜੇ ਬੋਲਦਾ ਵੀ ਹੈ ਤਾਂ ਆਪਣੇ ਅੰਦਰ ਜੁੜ ਕੇ ਹੀ ਬੋਲਦਾ।
ਉਸ ਸਦਾ ਸਦਾ ਘਰ ਆਨੰਦ ਹੈ, ਹਰ ਸਖਾ ਸਹਾਈ, ਹੁਣ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ।
ਉਸ ਸਦਾ ਸਦਾ ਘਰ ਆਨੰਦ ਹੈ, ਉਹਦੇ ਹਿਰਦੇ ਤਾਂ ਸਦਾ ਹੀ ਆਨੰਦ ਬਣਿਆ ਰਹਿੰਦਾ, ਉਹ ਕ੍ਰੋਧ ਕਰਾਦ ਨਹੀਂ ਹੁੰਦਾ, ਐਵੇਂ ਲੱਗਦਾ ਹੀ ਹੈ ਜੇ ਉਹ ਬੋਲ ਦਿੰਦਾ ਕੋਈ ਗੁੱਸੇ ਗੁੱਸੇ ਨਾਲ, ਹੋਰ ਉਹ ਗੱਲ ਹੋਰ ਹੁੰਦੀ ਹੈ, ਹੋਰ ਮੂਡ ਚ ਗੱਲ ਕਰਦਾ ਹੁੰਦਾ, ਉਹਨਾਂ ਨੂੰ ਲੱਗਦਾ ਖਾਲੀ ਗੁੱਸਾ ਕਰਦਾ, ਖਾਲੀ ਕੀ ਕਰਦਾ, ਸੁਣਨ ਵਾਲੇ ਨੂੰ ਕੁਛ ਹੋਰ ਲੱਗਦਾ, ਨਹੀਂ ਹੁੰਦਾ, ਐਸਾ ਨਹੀਂ ਹੁੰਦਾ। ਸਦਾ ਸਦਾ ਘਰ ਆਨੰਦ ਹੈ ਉਹਦੇ, ਹਰ ਸਖਾ ਸਹਾਈ, ਹਰੇ ਸਖਾ ਉਹਦਾ, ਹਰੇ ਸਹਾਈ, ਹਰ ਤਾਂ ਸਭ ਦੇ ਅੰਦਰ ਹੈ, ਹਰ ਸਭ ਦੇ ਅੰਦਰ ਹੈ, ਉਹ ਹਰ ਨੂੰ ਸੰਬੋਧਨ ਕਰਕੇ ਹੀ ਬੋਲਦਾ, ਹਰ ਦੀ ਆਗਿਆ ਚ ਰਹਿੰਦਾ, ਅਸਲ ਦੇ ਵਿੱਚ ਜਿਹੜੇ ਹਰ ਦੀ ਆਗਿਆ ਦੇ ਵਿੱਚ ਨਹੀਂ, ਉਹਨਾਂ ਨੂੰ ਲੱਗਦਾ ਵੀ ਬੁਰਾ ਭਲਾ ਸਾਨੂੰ ਕਹਿੰਦਾ, ਜੇ ਬੋਲਦਾ ਉਹਨਾਂ ਨੂੰ ਤਾਂ ਉਹਨਾਂ ਦੇ ਹਰ ਵੱਲੋਂ ਬੋਲਦਾ, ਆਪਣੇ ਅੰਦਰ ਦੇਖਣ ਵੀ ਹਰ ਤੁਹਾਡਾ ਵੀ ਤਾਂ ਇਹ ਗੱਲ ਕਹਿੰਦਾ ਮੰਨਦਾ। ਉਹਦੀ ਵੈਰੀ ਮਿੱਤਰ ਸਭ ਕੀਤੇ ਆ, ਦੇਖੋ ਇੱਥੇ ਅੱਗ ਕੀ ਹੈ, ਇੱਥੇ ਉਹ ਵੀ ਫਸਿਆ ਹੋਇਆ, ਚਾਹੇ ਕਿੱਡਾ ਹੀ ਵੱਡਾ ਹੋਵੇ, ਉਹਨੂੰ ਵੈਰੀਆਂ ਨੂੰ ਮਿੱਤਰ ਬਰਾਬਰ ਸਮਝਣਾ ਪਊਗਾ। ਉਹ ਨੀ ਵੈਰੀ ਸਮਝਦਾ, ਤੁਸੀਂ ਸਮਝੀ ਜਾਓ ਵੈਰੀ, ਚਾਹੇ ਤੁਸੀਂ ਕਰਦੇ ਰਹੋ ਵੈਰ, ਕੀ ਵਿਗਾੜ ਲਓਗੇ ਵੈਰ ਕਰਕੇ, ਨਹੀਂ ਵਿਗੜਦਾ ਕਿਸੇ ਦਾ ਕੁਛ ਵੈਰ ਕੀਤੇ, ਆਪਣਾ ਹੀ ਵਿਗੜਦਾ ਜੇ ਵੈਰ ਕਰੋਗੇ। ਗੁਰੂ ਘਰ ਦਾ ਕੁਛ ਨੀ ਵਿਗੜਿਆ, ਲੋਕ ਵੈਰ ਕਰਦੇ ਰਹੇ, ਜੇ ਵਿਗੜਿਆ ਤਾਂ ਉਹਨਾਂ ਦਾ ਵਿਗੜਿਆ। ਗੁਰਮੁਖ ਨੀ ਵੈਰ ਕਰ ਸਕਦਾ ਕਿਸੇ ਨਾਲ, ਉਹਦੀ ਮਜਬੂਰੀ ਹੈ। ਉਹਦੀ ਵੈਰੀ ਮਿੱਤਰ ਸਭ ਕੀਤੇ ਨੇ, ਵੈਰੀ ਮਿੱਤਰ ਉਹਦੇ ਸਮਾਨ ਨੇ, ਸਭ ਨਾਲ ਸਪਾਈ, ਸਾਰਿਆਂ ਦੇ ਨਾਲ ਸਭਾ ਰਲਦਾ, ਗੱਲ ਜਿਹੜੀ ਕਰਦਾ ਅੰਦਰੋਂ ਤਾਂ ਸਾਰੇ ਹੀ ਬੋਲਦੇ ਨੇ, ਬਾਹਰੋਂ ਚਾਹੇ ਕੁਛ ਕਹਿੰਦੇ ਹੋਣ, ਸਾਰਿਆਂ ਦੇ ਸੁਭਾਈ ਦਾ ਮਤਲਬ ਇੱਕ ਹੋਰ ਹੁੰਦਾ, ਉਹਦੇ ਅੰਦਰ ਸਾਰਿਆਂ ਵਾਸਤੇ ਸ਼ੁਭ ਭਾਵਨਾ ਹੈ, ਸਾਰੇ ਤਰ ਜਾਣ ਭਾਵ ਸਾਗਰ ਚ ਡੁੱਬੇ ਨਾ ਕੋਈ, ਇਹ ਉਹਦੇ ਅੰਦਰ ਸਾਰਿਆਂ ਵਾਸਤੇ ਇੱਕ ਭਾਵਨਾ ਹੈ। ਵੈਰੀ ਮਿੱਤਰ ਆਪੇ ਹੋ ਗਏ,
ਵੈਰੀ ਜਿਹੜਾ ਮਨ ਸੀ ਉਹਨੂੰ ਮਿੱਤਰ ਬਣਾ ਕੇ ਸਮ ਕਰ ਲਿਆ, ਐ ਨੀ ਹੈ ਗੱਲ?
ਨਹੀਂ ਨਹੀਂ, ਸੰਸਾਰ ਦੇ ਵਿੱਚ ਗੁਰਮੁਖ ਜਿਹੜੇ ਹੁੰਦੇ ਨੇ ਮਿੱਤਰ ਪਹਿਲਾਂ ਹੀ ਹੁੰਦੇ ਨੇ, ਜੋ ਬਸਹਿਰੀ ਸੁਬੀਤ ਹਮਾਰਾ, ਜੋ ਬਸਹਿਰੀ ਸੁਬੀਤ ਹਮਾਰਾ ਤਾਂ ਹੈ ਹੀ, ਜਿਹੜੇ ਬੀਤ ਹਮਾਰੇ ਨਹੀਂ ਹੈ ਮਨੁੱਖ ਨੇ, ਉਹ ਵੀ ਸਾਡੇ ਮਿੱਤਰਾਂ ਸਮਾਨ ਨੇ, ਉਹਨੂੰ ਸਮਝਾ ਜੋ, ਰਹੇ ਸਮਝਾਈ ਦਾ ਹੁੰਦਾ, ਉਹਨੂੰ ਸਮਝਾਈ ਦਾ ਹੁੰਦਾ ਜਿਹਦਾ ਭਲਾ ਕਰੀਦਾ ਹੁੰਦਾ, ਬੁਰੇ ਦਾ ਭਲਾ ਕਰ, ਬੁਰੇ ਦਾ ਭਲਾ ਕਰਨ ਦਾ ਜਦ ਹੁਕਮ ਮਿੱਤਰੇ ਹੈ, ਜਿਹੜਾ ਸਾਡਾ ਭਲਾ ਕਰਦਾ ਸਾਡਾ ਮਿੱਤਰੇ ਹੈ। ਜੇ ਟੀਚਰ ਘੂਰਦਾ ਪਰ ਉਹਨੂੰ ਪੜ੍ਹਾ ਰਿਹਾ, ਉਹ ਚਾਹੁੰਦਾ ਪਾਸ ਹੋ ਕੇ ਚੰਗੇ ਨੰਬਰਾਂ ਚ ਚੰਗੀ ਪੋਸਟ ਤੇ ਜਾ ਕੇ ਅਫਸਰ ਬਣੇ, ਉਹ ਬੈਰੀ ਹੈ ਟੀਚਰ, ਮਿੱਤਰ ਹੈ ਉਹ ਤਾਂ, ਸਮਝਣ ਦਾ ਫਰਕ।
ਠੀਕ ਹੈ ਜੀ, ਸਭ ਨਾਲ ਸੁਭਾਈ, ਸਭਨਾ ਦੇ ਸ਼ੁਭ ਕਾਮਨਾਵਾਂ ਮੰਗਦਾ ਹੈ ਜੀ,
ਸਰਬੱਤ ਦਾ ਭਲਾ ਮੰਗਦਾ।
ਠੀਕ ਹੈ, ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣੇ ਆਈ।
ਹੋਆ ਉਹੀ ਅਲ ਜਗ ਮੈਂ, ਉਹੀ ਜਮੇ ਜਗ ਦੇ ਵਿੱਚ ਅਲ ਹੁੰਦਾ ਹੈ ਜਿਹੜਾ ਤਾਜ਼ਾ ਹੁੰਦਾ ਨਾ, ਕੋਈ ਜਿਹਨੂੰ ਆਪਾਂ ਕੱਚਾ ਵੀ ਕਹਿ ਦਿੰਦੇ ਹਾਂ, ਅਜੇ ਬੂਟਾ ਬਹੁਤ ਕੱਚਾ ਹੁੰਦਾ ਜਦ ਪੈਦਾ ਹੁੰਦਾ। ਅਲ ਉਸਦੇ ਬੋਲਣ ਨੂੰ ਵੀ ਕਹਿੰਦੇ, ਅਲਾਏ ਤੋਂ ਵੀ ਅਲ ਬਣੇ ਨਾ, ਉਹਦਾ ਹੀ ਜਨਮ ਹੋਇਆ, ਉਹੀ ਪੁੱਗ ਰਿਹਾ, ਪੁੱਗ ਰਿਹਾ ਕਹਿ ਸਕਦੇ ਆਪਾਂ, ਸੰਸਾਰ ਚ ਉਹੀ ਪੁੱਗ ਰਿਹਾ, ਉਹਦੇ ਹੀ ਅੰਦਰ ਗਿਆਨ ਪੁੱਗ ਰਿਹਾ। ਜਗ ਮੈਂ ਗਿਆਨ ਜਪਾਈ, ਜਿਹਨੂੰ ਸਤਿਗੁਰ ਨੇ ਗਿਆਨ ਜਪਾ ਤਾ, ਸਮਝਾ ਤਾ, ਉਹਦੇ ਹੀ ਅੰਦਰ ਉਹ ਗਿਆਨ ਪੁੱਗ ਰਿਹਾ। ਜਿਹਨੇ ਗੁਰਬਾਣੀ ਨੂੰ ਪਹਿਲਾਂ ਡੀਪਲੀ ਸਟੱਡੀ ਕਰ ਲਿਆ, ਸਮਝ ਲਿਆ, ਪਛਾਣ ਲਿਆ, ਮੰਨ ਲਿਆ, ਉਹਦੇ ਅੰਦਰ ਗਿਆਨ ਪੈਦਾ ਹੋਣਾ, ਤਾਂ ਹੋਣਾ ਨੀ ਹੁੰਦਾ। ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ, ਉਹਨੇ ਪੂਰਬ ਜੋ ਚੱਲਿਆ ਸੀ, ਜਦ ਫਿੱਟਰ ਹੋਇਆ ਸੀ ਸਿੱਖੀ ਚ, ਉਹ ਜਿਹੜਾ ਬੁਨਿਆ ਸੀ ਅੰਦਰ ਲਿਖਿਆ ਸੀ, ਉਹ ਟਾਰਗੇਟ ਉਹਨੇ ਪ੍ਰਾਪਤ ਕਰ ਲਿਆ। ਪੂਰਬ ਵਾਲਾ ਲਿਖਿਆ ਟਾਰਗੇਟ ਪ੍ਰਾਪਤ ਹੋ ਗਿਆ, ਹਰ ਸਿਉ ਬਣ ਆਈ, ਹਰ ਅਰ ਉਹਦੀ ਸਵਾਲ ਇੱਕ ਹੋ ਗਿਆ, ਹਰ ਦੇ ਭਾਣੇ ਚੱਲਦਾ, ਕੋਈ ਹਰ ਦੇ ਖਿਲਾਫ਼ ਉਹਨੂੰ ਸ਼ਿਕਾਇਤ ਕਦੇ ਪੈਦਾ ਹੁੰਦੀ ਹੋਈ ਦੀ, ਭਾਣੇ ਤੇ ਚੱਲਦਾ, ਖੁਸ਼ੀ ਖੁਸ਼ੀ ਚੱਲਦਾ।
ਠੀਕ ਹੈ ਜੀ, ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ।